ਸਾਰੇ ਗੁਰੂ ਬਣਨਾ ਚਾਹੁੰਦੇ ਹਨ, ਚੇਲਾ ਤਾਂ ਕੋਈ ਵਿਰਲਾ ਵਿਰਲਾ ਹੀ ਬਣਨਾ ਚਾਹੁੰਦਾ ਹੈ। ਗੱਲ ਜਿਹੜੀ ਕੋਈ ਸਮਝਾਵੇ ਉਹ ਆਪਣੇ ਅਮਲ ਵਿੱਚ ਲਿਆਉਣੀ ਚਾਹੀਦੀ ਹੈ, ਨਾ ਕਿ ਬਿਨਾਂ ਆਪ ਅਮਲ ਕੀਤੇ ਦੇ ਦੂਸਰਿਆਂ ਨੂੰ ਉਪਦੇਸ਼ ਕਰਨ ਲੱਗ ਪੈਣਾ। ਜਿਵੇਂ ਫੋਟੋ ਕੈਮਰੇ ਦਾ ਸ਼ੀਸ਼ਾ ਪਹਿਲਾਂ ਆਪਣੇ ਤੇ ਅਕਸ਼ ਲੈਂਦਾ ਹੈ ਤਾਂ ਵੇਖੋ ਕਿਤਨੀ ਸੋਹਣੀ ਤਸਵੀਰ ਬਣਦੀ ਹੈ, ਪਰ ਜੇ ਲੁਕਿੰਗ ਗਲਾਸ ਵਿੱਚ ਬਹੁਤੇ ਆਦਮੀ ਮੂੰਹ ਵੇਖਦੇ ਹਨ ਪਰ ਉਸ ਉੱਪਰ ਕੋਈ ਅਸਰ ਨਹੀਂ ਹੁੰਦਾ, ਸ਼ੀਸ਼ਾ ਕੋਈ ਅਸਰ ਕਬੂਲਦਾ ਹੀ ਨਹੀਂ, ਕੋਰੇ ਦਾ ਕੋਰਾ ਰਹਿੰਦਾ ਹੈ। ਇਸੇ ਤਰ੍ਹਾਂ ਆਪਣੀ ਸਿਫਤ ਆਪ ਕਰਨਾ ਚੰਗਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਹੋਰ ਮਾੜੀਆਂ ਚੀਜ਼ਾਂ ਗਿਣੀਆਂ ਹਨ ਉੱਥੇ ਆਪਾ ਸਲਾਹਣ ਨੂੰ ਵੀ ਉਹਨਾਂ ਵਿੱਚ ਸ਼ੁਮਾਰ ਕੀਤਾ ਹੈ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਸੁੱਧੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਆਪ ਨੂੰ ਅਤਹੀਣ ਜਾਣਨਾ ਵੀ ਬੁਰਾ ਹੈ, ਆਪ ਨੂੰ ਕੋਸਣਾ ਇਹ ਵੀ ਗੁਨਾਹ ਹੈ। ਅਸਾਂ ਇਹਨਾਂ ਵਿੱਚੋਂ ਠੀਕ ਰਸਤਾ ਪਾਲਣਾ ਹੈ, ਨਾ ਆਪਣੀ ਸਵੈ ਦੀ ਉਸਤਤ ਨਾ ਆਪਣੀ ਹੀਣ ਭਾਵਨਾ। ਗੁਰੂ ਸਾਹਿਬ ਨੇ ਇਸ ਮਾਰਗ ਨੂੰ ਇਸ ਤਰ੍ਹਾਂ ਦਰਸਾਇਆ ਹੈ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਗ। ਗੁਰਬਾਣੀ ਨੂੰ ਵਿਚਾਰਨਾ ਹੈ, ਸਾਡੇ ਗੁਰੂ ਸਾਹਿਬਾਨ ਨੂੰ ਮੁਕੰਮਲ ਗਿਆਨ ਸੀ, ਇਸ ਤੁਕ ਦੀ ਮਨੋਵਿਗਿਆਨਕ ਧਾਰਾ ਨੂੰ ਵਿਚਾਰੋ। ਫਰੀਦਾ ਬੁਰੇ ਦਾ ਭਲਾ ਕਰ ਫੇਰ ਕੀ ਹੋਏਗਾ, ਗੁੱਸਾ ਮਨ ਨਾ ਹੰਡਾਏ। ਦੂਜਾ ਦੇਹੀ ਰੋਗ ਨਾ ਲੱਗੇ। ਤੀਜਾ ਪੱਲੇ ਸਭ ਕਿਛ ਪਾਏ। ਦੇਖੋ ਕਿੰਨਾ ਲਾਭ ਹੈ ਇਸਦਾ। ਰਤਨ ਨਾਮ ਅਮੁੱਲ ਪਦਾਰਥ ਹੈ, ਇਹ ਵਿਸਮਾਦ ਤੋਂ ਪਰੇ ਲੈ ਜਾਂਦਾ ਹੈ। ਵੈਸਟਰਨ ਦੁਨੀਆ ਅੱਜ ਕੱਲ ਆਰਾਮ ਲੈਣ ਤੇ ਜ਼ੋਰ ਦੇ ਰਹੀ ਹੈ, ਨਾਮ ਦਾ ਸਿਮਰਨ ਵਧੀਆ ਆਰਾਮ ਹੈ, ਇਹ ਸਾਡੀ ਦੇਹ ਅਰੋਗ ਰੱਖਦਾ ਹੈ ਤੇ ਵਾਹਿਗੁਰੂ ਦੇ ਕੋਲ ਵੀ ਲੈ ਜਾਂਦਾ ਹੈ। ਇਸ ਨਾਲ ਅਸੀਂ ਅੰਤਰਮੁਖ ਹੋ ਜਾਂਦੇ ਹਾਂ। ਲਿਖਾਰੀ ਦੇ ਹੱਥ ਕਲਮ ਹੁੰਦੀ ਹੈ, ਕਲਮ ਜੋ ਲਿਖਦੀ ਹੈ ਉਹ ਕਲਮ ਦੇ ਵੱਸ ਚ ਨਹੀਂ ਹੁੰਦਾ, ਉਹ ਲਿਖਾਰੀ ਦੇ ਵੱਸ ਵਿੱਚ ਹੁੰਦਾ। ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਛ ਮੇਥੋਂ ਲਿਖਾਇਆ ਇਹ ਆਪਣਾ ਯੰਤਰ ਬਣਾ ਕੇ ਲਿਖਾਇਆ, ਇਹਦੇ ਵਿੱਚ ਮੇਰੇ ਵੱਸ ਕੁਛ ਨਹੀਂ। ਜੋ ਮੇਥੋਂ ਹੋਇਆ ਇਸਦਾ ਕ੍ਰੈਡਿਟ ਇਸ ਦੀ ਵਡਿਆਈ ਉਹਨਾਂ ਨੂੰ ਹੈ, ਨਾ ਕਿ ਮੈਨੂੰ। ਸਾਡੇ ਸਤਿਗੁਰੂ ਤਾਂ ਅਨਪੜ੍ਹ ਝੀਵਰਾਂ ਤੋਂ ਬੜੇ ਗਿਆਨੀ ਪੰਡਤਾਂ ਨੂੰ ਹਰਾਉਣ ਦੇ ਸਮਰੱਥ ਹਨ। ਤੁਸਾਂ ਸਭ ਨੂੰ ਸਾਖੀ ਯਾਦ ਹੈ ਨਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸ ਤਰ੍ਹਾਂ ਇੱਕ ਅਨਪੜ੍ਹ ਝੀਵਰ ਤੋਂ ਇੱਕ ਪੰਡਿਤ ਨੂੰ ਗੀਤਾ ਦੇ ਅਰਥ ਕਰਨ ਵਿੱਚ ਹਰਾਇਆ ਤੇ ਫਿਰ ਪੰਡਿਤ ਸਤਿਗੁਰਾਂ ਦੇ ਚਰਨੀ ਲੱਗ ਕੇ ਨਾਮ ਤਰੀਕ ਸਿੱਖ ਹੋਇਆ। ਲੋਕ ਰਤਾ ਕੁ ਸਿੱਖਿਆ ਪਾ ਕੇ ਆਪਣੇ ਆਪ ਨੂੰ ਜਿਤਾਉਣ ਲੱਗ ਪੈਂਦੇ ਹਨ। ਸਤਿਗੁਰੂ ਜੀ ਨੇ ਫਰਮਾਇਆ, ਜੱਜਾ ਜਾਣੈ ਹਾਉ ਕੁਛ ਹੁਆ ਬਾਧਿਉ ਜਿਉ ਨਲਨੀ ਭ੍ਰਮ ਸੁਆ, ਜੋ ਜਾਣੇ ਹੋ ਭਗਤ ਗਿਆਨੀ, ਆ ਗਏ ਠਾਕਰ ਤਿਲ ਨਹੀਂ ਮਾਨੀ। ਪਦਾਰਥ ਗਿਆਨੀ ਸਾਨੂੰ ਗੁਮਰਾਹ ਕਰਦੇ ਹਨ, ਅਸੀਂ ਉਹਨਾਂ ਦੇ ਉਪਦੇਸ਼ ਹੇਠ ਆਪਣੇ ਆਪ ਨੂੰ ਬ੍ਰਹਮ ਗਿਆਨੀ ਬਣਾਉਣਾ ਚਾਹੁੰਦੇ ਹਾਂ, ਪਰ ਇਹ ਗਲਤ ਹੈ। ਅਸਾਂ ਪਰਮਾਰਥ ਦੇ ਤੱਤ ਵੇਤਾ ਦੀ ਸੰਗਤ ਰਾਹੀਂ ਵਾਹਿਗੁਰੂ ਨਾਲ ਮਿਲਾਪ ਪ੍ਰਾਪਤ ਕਰਨਾ ਹੈ। ਜਿਸ ਦੇ ਅੰਦਰ ਸਿਮਰਨ ਹੈ ਉਸ ਨੂੰ ਵਾਹਿਗੁਰੂ ਦਾ ਮਿਲਾਪ ਹੈ ਔਰ ਉਹੀ ਮੁਕਤ ਹੈ। ਵਾਹਿਗੁਰੂ ਨੂੰ ਅਸੀਂ ਪਦਾਰਥਕ ਤੌਰ ਤੇ ਨਹੀਂ ਦੇਖ ਸਕਦੇ, ਅਨੁਭਵੀ ਦ੍ਰਿਸ਼ਟਾ ਪਦ ਵਿੱਚ ਹੋ ਕੇ ਪ੍ਰਤੀਤ ਕਰ ਸਕਦੇ ਹਾਂ। ਸਾਰੇ ਪਦਾਰਥ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਉਹ ਬਿਨਸਨਹਾਰ ਹਨ, ਵਾਹਿਗੁਰੂ ਬਿਨਸਨਹਾਰ ਨਹੀਂ ਹੈ। ਇਸ ਵਾਸਤੇ ਅਸੀਂ ਉਸ ਨੂੰ ਕਿਵੇਂ ਦੇਖ ਸਕਦੇ ਹਾਂ? ਅਸੀਂ ਲੱਕੜ ਦੇਖ ਸਕਦੇ ਹਾਂ ਪਰ ਉਸ ਅੰਦਰਲੀ ਅੱਗ ਨਹੀਂ। ਅਸੀਂ ਬਲ ਦੀ ਅੱਗ ਤਾਂ ਦੇਖ ਸਕਦੇ ਹਾਂ ਪਰ ਉਸ ਵਿਚਲੀ ਤਪਸ਼ ਨਹੀਂ। ਇਸੇ ਤਰ੍ਹਾਂ ਅਸੀਂ ਕੁਦਰਤ ਤਾਂ ਦੇਖ ਸਕਦੇ ਹਾਂ ਪਰ ਕਾਦਰ ਨਹੀਂ। ਬਸ ਕੁਦਰਤ ਵਿੱਚੋਂ ਹੀ ਕਰਤਾ ਅਨੁਭਵ ਕੀਤਾ ਜਾ ਸਕਦਾ। ਜੀਵਨ ਦਾ ਲਾਹਾ ਸਿਮਰਨ ਹੈ, ਸਿਮਰਨ ਦਾ ਫਾਇਦਾ ਸਹਿਜ ਅਵਸਥਾ ਹੈ, ਮੁਕਤਾ ਹੈ, ਫਿਰ ਇਸਦੀ ਕੋਈ ਕੀਮਤ ਨਹੀਂ। ਇਸਦੀ ਕੀਮਤ ਦਾ ਪਤਾ ਲੱਗਦਾ ਮਰ ਕੇ। ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ ਉਹ ਮਰ ਕੇ ਪਛਤਾਉਣਗੇ, ਫਿਰ ਜਿਨ੍ਹਾਂ ਨੇ ਸਿਮਰਨ ਕੀਤਾ ਉਹ ਵੀ ਪਛਤਾਉਣਗੇ। ਭਲਾ ਕਿਉਂ? ਇਸ ਲਈ ਕਿ ਜਦ ਇਸ ਦੀ ਕੀਮਤ ਦਾ ਪਤਾ ਲੱਗੇਗਾ ਕਿ ਇਹ ਬੜੀ ਮਹਾਨ ਕੀਮਤ ਤੇ ਅਮੋਲਕ ਹੈ, ਫਿਰ ਉਹ ਕਹਿਣਗੇ ਜੇ ਸਿਮਰਨ ਦੀ ਏਡੀ ਕੀਮਤ ਸੀ ਤਾਂ ਅਸੀਂ ਹੋਰ ਸਿਮਰਨ ਕਿਉਂ ਨਾ ਕੀਤਾ। ਜਿਹੜੇ 5 ਮਿੰਟ ਵੀ ਰੋਜ਼ ਸਿਮਰਨ ਕਰਦੇ ਹਨ ਜਾਂ ਕਰਨਗੇ ਉਹਨਾਂ ਨੂੰ ਵੀ ਦਰਗਾਹ ਵਿੱਚ ਸੋਹਣਾ ਸੁੱਖ ਮਿਲੇਗਾ। ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ। ਇਹ ਮਾਂ ਦੀਆਂ ਗੱਲਾਂ ਬੱਚੇ ਦੇ ਸਭ ਕੌਨਸ਼ੀਅਸ ਮਾਇੰਡ ਦੇ ਵਿੱਚ ਸਹਿ ਸੁਭਾਅ ਟਿਕ ਜਾਂਦੀਆਂ ਤੇ ਇਹ ਗੱਲਾਂ ਉਸ ਵਿੱਚ ਰਚਦੀਆਂ ਰਹਿੰਦੀਆਂ ਹਨ। ਬੱਚਾ ਉਹਨਾਂ ਗੱਲਾਂ ਨੂੰ ਤੋਤਲੀ ਆਵਾਜ਼ ਵਿੱਚ ਦੁਹਰਾਉਂਦਾ ਤੇ ਹੌਲੀ ਹੌਲੀ ਬੋਲਣਾ ਸਿੱਖ ਜਾਂਦਾ। ਜੇ ਮਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੇ ਤਾਂ ਬੱਚਾ ਬੋਲਣਾ ਹੀ ਨਾ ਸਿੱਖੇ। ਇਸ ਤਰ੍ਹਾਂ ਜਦ ਅਸੀਂ ਨਾਮ ਜਪਦੇ ਹਾਂ ਤਾਂ ਉਹ ਸਾਡੇ ਸਭ ਕੌਨਸ਼ੀਅਸ ਮਾਇੰਡ ਵਿੱਚ ਅਚੇਤ ਹੀ ਦਾਖਲ ਹੋ ਜਾਂਦਾ ਹੈ, ਉਹਦੇ ਵਿੱਚ ਸਮਾ ਜਾਂਦਾ ਹੈ। ਜਦ ਇਹ ਮਨ ਭਰਪੂਰ ਹੋ ਜਾਂਦਾ ਤਾਂ ਨਾਮ ਦਾ ਰਸ ਆਉਣ ਲੱਗਦਾ ਹੈ। ਮਨ ਤੇ ਸੰਗਤ ਦਾ ਅਸਰ ਵੀ ਬਹੁਤ ਹੁੰਦਾ ਹੈ। ਮਨ ਦਿਨ ਨੂੰ ਜੋ ਕੁਛ ਕਰੇਗਾ ਰਾਤ ਨੂੰ ਉਸੇ ਦੇ ਖੁਆਬ ਦੇਖੇਗਾ, ਸੁਪਨੇ ਦੇਖੇਗਾ। ਜਿਸ ਤਰ੍ਹਾਂ ਕਿ ਜੇ ਕੋਈ ਆਦਮੀ ਕਿਸੇ ਸੰਤ ਦੀ ਸੰਗਤ ਕਰੇ ਤੇ ਕੀਰਤਨ ਉਪਦੇਸ਼ ਸੁਣੇ ਤਾਂ ਰਾਤ ਨੂੰ ਉਸਨੂੰ ਸੁਪਨੇ ਵੀ ਸੰਤਾਂ ਦੇ ਤੇ ਕੀਰਤਨ ਦੇ ਆਉਣਗੇ। ਜੋ ਮੰਦਾ ਕਰਮੀਆਂ ਦੀ ਸੰਗਤ ਕਰੇਗਾ ਤਾਂ ਸੁਪਨੇ ਵੀ ਮੰਦੇ ਕਰਮਾਂ ਦੇ ਆਉਣਗੇ। ਇੱਕ ਵੰਡ ਅਨੁਸਾਰ ਸਾਡੇ 3 ਰਿਸ਼ਤੇ ਹਨ। ਪਹਿਲਾ ਗੁਰੂ ਨਾਲ ਹੈ, ਦੂਜਾ ਵਾਹਿਗੁਰੂ ਨਾਲ ਹੈ ਤੇ ਤੀਜਾ ਆਪਣੇ ਖੁਦ ਨਾਲ ਹੈ। ਆਪਣੇ ਨਾਲ ਇਹ ਹੈ ਕਿ ਸਾਡਾ ਚਾਲ ਚੱਲਣ ਕਰੈਕਟਰ ਇਹ ਉੱਚਾ ਹੋਵੇ, ਇਸ ਲਈ ਤੁਸੀਂ ਯਤਨ ਕਰ ਸਕਦੇ ਹੋ। ਸਜਾਤੀ ਨਾਲ ਸਜਾਤੀ ਮਿਲਦਾ ਹੈ। ਜਦ ਸਾਡੇ ਵਿੱਚ ਵਾਹਿਗੁਰੂ ਦੇ ਗੁਣ ਆ ਜਾਣਗੇ ਤਾਂ ਅਸੀਂ ਉਸ ਵਿੱਚ ਮਿਲ ਸਕਾਂਗੇ। ਜਿਸ ਤਰ੍ਹਾਂ ਪਾਣੀ ਨਾਲ ਪਾਣੀ ਤੇ ਮਿਲਦਾ ਹੈ ਪਰ ਪਾਣੀ ਨਾਲ ਪਾਰਾ ਨਹੀਂ ਮਿਲਦਾ। ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਗੰਦਾ ਪਾਣੀ ਨਹੀਂ ਪੈਂਦਾ। ਮਾਨ ਸਰੋਵਰ ਦਾ ਪਵਿੱਤਰ ਪਾਣੀ ਪਾ ਦੇਵੋ ਤਾਂ ਕੋਈ ਇਤਰਾਜ਼ ਨਹੀਂ ਕਰਦਾ। ਤ੍ਰੇਮਤ ਪਤੀ ਵਰਤਾ ਹੋਵੇ ਤੇ ਆਦਮੀ ਇਸਤਰੀ ਵਰਤ ਕਰੇ ਤਾਂ ਦੋਨੋਂ ਉੱਚੀ ਚਾਲ ਚੱਲਣ ਦੇ ਹੋ ਕੇ ਸੰਤ ਬਣਨ ਤੇ ਸਤਸੰਗ ਬਣਾਉਣ ਦੇ ਸਮਰੱਥ ਹੋ ਜਾਂਦੇ ਹਨ। ਬਾਜ਼ਾਰ ਵਿੱਚ ਨੰਗੇ ਸਿਰ ਫਿਰਨਾ ਜਾਂ ਮਰਦਾਂ ਨਾਲ ਕਲੱਬਾਂ ਵਿੱਚ ਜਾ ਕੇ ਔਰਤਾਂ ਸਿਰਫ ਕਾਮ ਹੀ ਪ੍ਰਚੰਡ ਕਰਦੀਆਂ ਹਨ, ਆਤਮਕ ਸ਼ਾਂਤੀ ਨਹੀਂ ਪ੍ਰਾਪਤ ਕਰਦੀਆਂ। ਨਾ ਉਹਨਾਂ ਨੂੰ ਦੇਖ ਕੇ ਇਹ ਆਤਮਕ ਸ਼ਾਂਤੀ ਹੁੰਦੀ ਹੈ। ਬਾਣੀ ਤੇ ਨਾਮ ਨਾਲ ਵਾਹਿਗੁਰੂ ਦਾ ਪੱਕਾ ਮਿਲਾਪ ਹੁੰਦਾ ਹੈ, ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਈ ਕਹਿੰਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਹੈ, ਇਹ ਤੇ ਮਕੈਨੀਕਲ ਜੰਤਰਵਾਦ ਬੁੱਧ ਰਹਿਤ ਰਟਨ ਹੈ। ਇਹ ਗੱਲ ਠੀਕ ਨਹੀਂ। ਤਿੱਬਤ ਦੇ ਲੋਕ ਇੱਕ ਗੋਲ ਜਿਹੇ ਡੱਬੇ ਵਿੱਚ ਆਪਣੇ ਇਸ਼ਟ ਦਾ ਨਾਮ ਪਾ ਕੇ ਤੇ ਹੱਥ ਨਾਲ ਘੁਮਾਉਂਦੇ ਰਹਿੰਦੇ ਹਨ, ਫਿਰ ਉਸ ਨੂੰ ਇੱਕ ਡੰਡੇ ਤੇ ਚੜਾ ਕੇ ਬੜੇ ਵਜਦ ਵਿੱਚ ਕਿਰਿਆ ਦੇ ਵਿੱਚ ਘੁਮਾਉਂਦੇ ਹਨ। ਉਹ ਤਾਂ ਮਕੈਨੀਕਲ ਕਿਹਾ ਜਾ ਸਕਦਾ ਹੈ, ਪਰ ਉਹਨਾਂ ਦੇ ਹਿਰਦੇ ਵਿੱਚ ਜੋ ਜਾਪ ਚੱਲ ਰਿਹਾ ਉਹ ਮਕੈਨੀਕਲ ਨਹੀਂ। ਇਸ ਤਰ੍ਹਾਂ ਸਾਡਾ ਵਾਹਿਗੁਰੂ ਵਾਹਿਗੁਰੂ ਕਰਨਾ ਕਦੇ ਮਕੈਨੀਕਲ ਜੰਤਰਵਤ ਨਹੀਂ ਹੋ ਸਕਦਾ। ਅਸੀਂ ਕੋਈ ਨਿਰਜਿੰਦ ਚੀਜ਼ ਨਹੀਂ ਹਾਂ, ਸਾਡੇ ਵਿੱਚ ਇੰਟਲੈਕਟ ਭਾਵ ਬੁੱਧੀ ਹੈ। ਵਾਹਿਗੁਰੂ ਵਾਹਿਗੁਰੂ ਕਰਨ ਦਾ ਸਾਡੇ ਮਨ 'ਤੇ ਰੋਮ ਰੋਮ 'ਤੇ ਅਸਰ ਹੁੰਦਾ ਹੈ।